16वां गुरमत भय विवेक। नानक शब्द रते हर नाम रंगाए, बिन भय के ही लाग। श्री राग महला तीजा। भाव जेडे शब्द रते नाम दी रंगना वाले हन, उना नू इस रंगना दी लाग भय अदब धारण कीत्या लगदी है। भय तो बिहून रंग रतड़ी दशा वाली लाग के ही, अर्थात ए लाग भय बिना लगदी ही नहीं। भय बिन लाग न लग गई, ना मन निर्मल होए, बिन भय कर्म कमावणे झूठे ठाउ न कोए। आसा महला तीजा। ए भय संसारियां वाला भय नहीं, ना ही भरमियां अनमतियां वाला भय है, जिसका अर्थ पिता सुकाउण वाला डर हुंदा है, जो इंसान नू कायर बनाउंदा है। बल्कि ए सच्चा भय गुरमत अंदर अदब अते भावनी संयुक्त अदब सिदक अते प्रतीत पूरत अदब का अर्थ रखता है। जिस दे अंदर सच्चे दा भय है, उसनू ही सच्ची प्रतीत है। ए भय प्रतीत जिस दे अंदर आण वसी, ओ सदा सच्चे नू अंग संग जानदा होया, हुक्मी बंदा होए के शुभ कर्म गुर फुरमाए कर्म ही कमाउदा है। उसनू इस गुरवाक उत्ते भय भावनी वाली प्रतीत है के ए मन मत जान हर दूर है, सदा वेख हदूर सद सुनदा सद वेखदा, शब्द रहा भरपूर रहाओ। आसा महला तीजा। तदे ही ओ सच्चे निर्भव अकाल पुरख नू नेरा ही ते नेरा अते पेखत सुनत सदा है संगे जानदा होया, सच्ची पै भावनी संयुक्त गुरमत कर्म कमाउंदा है। अते ए सच्चा पै सतगुरु दे मिलिया गुरु धारण करिया ही प्राप्त हुंदा है। फिर ता इस पै रसायण विखे सिख जग्यासु जन सदा रचिया ही रहिंदा है, अते सदा भय रचे रहन करके इस गुरमत भय दे धारन हारे बिबेकी जन दे मन विखे सच्चा साहिब आप ही आए निवास करदा है। जैसा के गुरवाक है यथा, सतगुर मिले सद पै रचै आप वसै मन आए। श्री राग महला तीजा। पहली सिख जग्यासा विखे प्रथम सतगुरां दे बचना उत्ते प्रतीत अते सच्ची प्रतीत होनी गुरसिख लई लुड़ींदी है। इस प्रतीत हीणे प्राणी उक्के अग्ञानी अते मंद मत अबिवेकी हन, अते इस प्रतीत बिहून जो कुछ भी ओ करदे हन सब कपट कमाउंदे हन। यथा गुरवाक, अंतर अज्ञान भई मत मध्यम, सतगुर की प्रतीत नाही अंदर कपट, सब कपटो कर जाने कपटे खपें खपाही। वार सोरठ श्लोक महला चौथा। अते जिन्हानू सतगुरु अते सतगुर दे बचना उत्ते प्रतीत सच्ची प्रतीत आई है, उना दे हिरदे अंदर ही सदा सच्चे दा भाव वसया है। अते हर गुण हिरदा टिकै तिसकै, जिस अंतर भाव भावनी होई बिन भय किन्ह न प्रेम पाया, बिन भय पार न उतरिया कोई। तुखारी महला चौथा। अते जिन्हां दे अंदर भाव नहीं उन्हां दे नाल दोस्ती मित्रता वाला संबंध रखना गुरमत विरुद्ध है। यथा गुरवाक, ਜਿਨ੍ਹਾਂ ਅੰਦਰ ਸੱਚੇ ਦਾ ਭਉ ਨਾਹੀਂ, ਨਾਮ ਨਾ ਕਰੈ ਪਿਆਰ, ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਵਡਹੰਸ ਕੀ ਵਾਰ ਸਲੋਕ ਮਹਲਾ ਤੀਜਾ। ਜਦ ਤੱਕ ਜਗਿਆਸਾ ਦੀ ਪਹਿਲੀ ਅਵਸਥਾ ਅੰਦਰ ਇਹ ਗੁਰਮਤ ਭੈ ਵਾਲਾ ਵਿਵੇਕ ਭਾਵਨੀ ਸੰਯੁਕਤ ਨਾ ਧਾਰਨ ਕੀਤਾ ਜਾਵੇ, ਤਦ ਤਾਈਂ ਨਿਰੀ ਤੇ ਫੋਕੀ ਕਥਨੀ ਬਦਨੀ ਦੁਆਰਾ ਕੱਖ ਨਹੀਂ ਬਣਦਾ। ਜੇ ਸਦਾ ਇਸ ਭੈ ਵਿੱਚ ਰੱਤਾ ਰਹੇ ਤਾਂ ਇਸ ਜਗਿਆਸਾ ਨੂੰ ਸਹਿਜ ਸੁਹਾਗ ਦਾ ਰੰਗ ਲੱਗ ਜਾਂਦਾ ਹੈ। ਯਥਾ ਗੁਰਵਾਕ, ਗੋਵਿੰਦ ਗੁਣੀ ਨਿਧਾਨ ਹੈ, ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਏ, ਸਤਿਗੁਰ ਮਿਲਿਐ ਸਦ ਭੈ ਰਚੈ, ਆਪ ਵਸੈ ਮਨ ਆਏ। ਸ੍ਰੀ ਰਾਗ ਮਹਲਾ ਤੀਜਾ। ਜਿਸ ਦੇ ਅੰਦਰ ਇਹ ਭੈ ਨਹੀਂ, ਉਹੀ ਸਾਈਂ ਅੱਗੇ ਸਤਿਗੁਰ ਅੱਗੇ ਨਹੀਂ ਨਿਮਦੇ, ਉਹਨਾਂ ਦੇ ਅੰਦਰੋਂ ਹੰਕਾਰ ਨਹੀਂ ਜਾਂਦਾ, ਇਸ ਕਰਕੇ ਉਹ ਨਹੀਂ ਨਿਉਂਦੇ ਅਤੇ ਸੀਸ ਨਿਵਾ ਕੇ ਸਤਿਗੁਰ ਸਾਈਂ ਦੇ ਅੱਗੇ ਮੱਥਾ ਨਹੀਂ ਟੇਕਦੇ। ਦੇਖੋ ਐਸੇ ਭੈਹੀਣ ਹੰਕਾਰੀਆਂ ਪ੍ਰਤੀ ਗੁਰਵਾਕ ਕੀ ਫਤਵਾ ਦਿੰਦੇ ਹਨ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਸ੍ਰੀ ਰਾਗ ਕੀ ਵਾਰ ਸਲੋਕ ਮਹਲਾ ਦੂਜਾ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀ ਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਸਲੋਕ ਫਰੀਦ ਜੀ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹਉਮੈ ਮਾਰ, ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ, ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ, ਸੇਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਭਾਏ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ, ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ, ਓਏ ਸਤਿਗੁਰ ਆਗੈ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬਲਾਏ। ਸ੍ਰੀ ਰਾਗ ਮਹਲਾ ਚੌਥਾ। ਸੋ ਸਤਿਗੁਰ ਸਾਈਂ ਅੱਗੇ ਨਿਵਣਾ ਅਤੇ ਨਿਵ ਕੇ ਸੀਸ ਝੁਕਾਉਣਾ ਅਤੇ ਝੁੱਕ ਕੇ ਮੱਥਾ ਟੇਕਣਾ ਇਸ ਭੈ ਭਾਵਨੀ ਤੋਂ ਉਪੰਨਾ ਗੁਰਮਤ ਵਿਵੇਕ ਹੈ, ਜੋ ਸਿੱਖ ਮਾਤਰ ਨੂੰ ਧਾਰਨ ਕਰਨਾ ਜ਼ਰੂਰੀ ਹੈ। ਸਰਬ ਕਲਾ ਸਮਰੱਥ ਸਾਈਂ ਸਤਿਗੁਰ ਦੇ ਅੱਗੇ ਨਮਸਕਾਰ ਡੰਡਵਤ ਕਰਨਾ ਵੀ ਇਹੋ ਭੈ ਸਿਖਾਉਂਦਾ ਹੈ। ਯਥਾ ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੌੜੀ ਬਾਵਨ ਅਖਰੀ ਮਹਲਾ ਪੰਜਵਾਂ। ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਭਾਈ ਗੁਰਦਾਸ ਜੀ, ਵਾਰ ਪਹਿਲੀ ਪੌੜੀ ਪਹਿਲੀ, ਅਤੇ ਇਹੋ ਭੈ ਮਨ ਦੀ ਮੈਲ ਕੱਟ ਕੇ ਸਰੀਰ ਨੂੰ ਵੀ ਨਿਰਮਲ ਕਰ ਦਿੰਦਾ ਹੈ, ਅਤੇ ਇਸੇ ਭੈ ਕਰਕੇ ਮਤ ਉੱਤਮ ਉੱਚੀ ਹੁੰਦੀ ਹੈ ਅਤੇ ਅੰਤਰ ਜੋਤ ਪ੍ਰਕਾਸ਼ਦੀ ਹੈ, ਅਤੇ ਇਸੇ ਭੈ ਵਿੱਚ ਬਹਿਣ ਰਹਿਣ ਅਤੇ ਕਾਰ ਕਮਾਵਣ ਕਰਕੇ ਇਸ ਲੋਕ ਵਿਖੇ ਸੁਖੀਏ ਪਰਲੋਕ ਸੁਹੇਲੇ ਹੋਈਦਾ ਹੈ, ਅਤੇ ਇਸ ਭੈ ਕਰਕੇ ਨਿਰਭਉ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ, ਅਤੇ ਅੰਤ ਜੋਤੀ ਜੋਤ ਸਮਾਈਦਾ ਹੈ। ਯਥਾ ਗੁਰਵਾਕ। भय पए मल कटिया निर्मल होवे शरीर अंतर परगास मत उत्तम होवे हर जप गुणी गहीर भय विच बैसै भय रहै भय विच कमावै कार एथे सुख वडियाइया दरगाह मोख द्वार भय ते निर्भव पाइया मिल ज्योति ज्योत अपार नानक खसमै भावै साभली जिसनो आपे बख्शे करतार। ਸਲੋਕ ਮਹਲਾ ਤੀਜਾ ਗੁਜਰੀ ਕੀ ਵਾਰ ਮਹਲਾ ਤੀਜਾ। ਅਤੇ ਇਹੋ ਭੈ ਲੋਭ ਰਤ ਨੂੰ ਵਿੱਚੋਂ ਗਵਾਉਂਦਾ ਅਤੇ ਦੁਰਮਤ ਮੈਲ ਨੂੰ ਤਜਾਉਂਦਾ ਹੈ ਜੈਸੇ ਕਿ ਗੁਰਵਾਕ ਹੈ। ਭੈ ਪਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬਸੰਤਰ ਧਾਤ ਸ਼ੁੱਧ ਹੋਏ ਤਿਉਂ ਹਰਕਾ ਪਾਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰੱਤੇ ਹਰ ਰੰਗ ਲਾਏ। ਰਾਮਕਲੀ ਕੀ ਵਾਰ ਸਲੋਕ ਮਹਲਾ ਤੀਜਾ। ਅਤੇ ਇਸੇ ਭੈ ਵਿੱਚ ਰਚ ਕੇ ਹੀ ਗੁਰਸਿੱਖ ਗੁਰੂ ਕੀ ਸੇਵਾ ਚਾਕਰੀ ਕਮਾਉਂਦੇ ਹਨ ਯਥਾ ਗੁਰਵਾਕ। ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ। ਬਿਹਾਗੜੇ ਕੀ ਵਾਰ ਮਹਲਾ ਤੀਜਾ। ਅਤੇ ਇਸੇ ਭੈ ਵਿੱਚ ਰਹਿਣ ਦੀ ਰਹਿਣੀ ਰਹਿਣ ਨੂੰ ਅਤੇ ਇਸੇ ਭੈ ਵਿੱਚ ਚੱਲਣ ਦੀ ਗੁਰਮਤ ਨਿਰਾਲੀ ਚਾਲ ਨੂੰ ਭਾਈ ਗੁਰਦਾਸ ਜੀ ਇਸ ਬਿਧ ਉਚਾਰਦੇ ਹਨ। ਗੁਰਮੁਖ ਭੈ ਵਿੱਚ ਜੰਮਣਾ ਭੈ ਵਿੱਚ ਰਹਿਣਾ ਭੈ ਵਿੱਚ ਚੱਲਣਾ ਸਾਧ ਸੰਗਤ ਭੈ ਭਾਏ ਵਿੱਚ ਭਗਤ ਵਛਲ ਕਰ ਅਛਲ ਛਲਣਾ। ਭਾਈ ਗੁਰਦਾਸ ਜੀ ਵਾਰ 18ਵੀਂ ਪੌੜੀ 17ਵੀਂ। ਇਸ ਭਉ ਤੋਂ ਭਾਉ ਅਰਥਾਤ ਪ੍ਰੇਮ ਉਤਪੰਨ ਹੁੰਦਾ ਹੈ। ਪ੍ਰਥਮ ਜਿਸ ਦੇ ਮਨ ਵਿੱਚ ਸੱਚਾ ਭਉ ਨਹੀਂ ਪਿਆ ਉਸਦੇ ਮਨ ਅੰਦਰ ਭਉ ਦਾ ਉਗਵਣਾ ਔਖਾ ਹੈ। ਪਰੰਤੂ ਨਾਨਕ ਜਿਨ ਮਨ ਭਉ ਤਿਨਾ ਮਨ ਭਉ ਦੇ ਗੁਰਵਾਕ ਅਨੁਸਾਰ ਭਉ ਪ੍ਰੇਮ ਤਿਨਾ ਦੇ ਮਨ ਅੰਦਰ ਹੀ ਸਫੁੱਟ ਹੁੰਦਾ ਹੈ ਜਿਨ੍ਹਾਂ ਦੇ ਮਨ ਅੰਦਰ ਪਹਿਲਾਂ ਭਉ ਪੈਦਾ ਹੁੰਦਾ ਹੈ। ਤਾਂ ਤੇ ਭਉ ਤੇ ਭਉ ਦਾ ਪਰਸਪਰ ਬਹੁਤ ਗੂੜਾ ਸੰਬੰਧ ਹੈ। ਗੁਰਸਿੱਖੀ ਦੇ ਪ੍ਰੇਮ ਮੰਡਲ ਵਿੱਚ ਗੁਰਸਿੱਖ ਦਾ ਨਾਤਾ ਇਸ ਭਉ ਤੋਂ ਜੁੜਦਾ ਹੈ। ਇਸ ਭਉ ਤੋਂ ਉਡਾਰੀ ਮਾਰ ਕੇ ਪ੍ਰੇਮ ਮੰਡਲ ਵਿੱਚ ਜਾ ਖੇਡਣ ਵਾਲੇ ਖਿਡਾਰੀ ਨਿਰਭੈ ਪਦ ਦੇ ਨਿਰੰਕਾਰੀ ਦੇਸ਼ ਵਿੱਚ ਜਾ ਪ੍ਰਵੇਸ਼ ਕਰਦੇ ਹਨ ਅਤੇ ਸੰਸਾਰੀ ਭਉ ਤਾਂ ਨਿਰਭਉ ਨਿਰੰਕਾਰੀ ਨਾਮ ਦੇ ਜਪਣ ਕਰਕੇ ਉਸ ਅਵਸਥਾ ਤੋਂ ਉਰੇ ਉਰੇ ਹੀ ਮਿਟ ਮਿਟਾ ਜਾਂਦੇ ਹਨ। ਜੈਸੇ ਕਿ ਨਿਰਭਉ ਜਪੈ ਸਗਲ ਭਉ ਮਿਟੈ ਅਤੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਅਤੇ ਜਿਨ ਨਿਰਭਉ ਨਾਮ ਧਿਆਇਆ ਤਿਨਕੋ ਭਉ ਕੋਈ ਨਾਹੇ ਆਦਿਕ ਗੁਰ ਪ੍ਰਮਾਣਾ ਦੇ ਭਾਵ ਤੋਂ ਸਿੱਧ ਹੈ। ਇਸੇ ਭਉ ਦਾ ਅਰਥ ਭਾਈ ਨੰਦ ਲਾਲ ਜੀ ਅਦਬ ਕਰਦੇ ਹਨ ਅਤੇ ਇਸ ਅਦਬ ਭਾਉ ਦੀ ਮਹਿਮਾ ਜੋ ਭਾਈ ਸਾਹਿਬ ਜੀ ਕਰਦੇ ਹਨ ਉਹ ਇਨ ਬਿਨ ਉਹਨਾਂ ਦੇ ਆਪਣੇ ਪਦਾਂ ਵਿੱਚ ਵਰਣਨ ਕੀਤੀ ਇਸ ਪ੍ਰਕਾਰ ਹੈ। ਪਹਿਲਾ, ਤਾਲਿਬਾਨ ਨੇ ਹੱਕ ਹਮੇਸ਼ਾ ਬਾ ਅਦਬ ਬਾ ਅਦਬ ਬਾ ਸ਼ੰਦ ਅੰਦਰ ਯਾਦ ਰੱਬ। ਦੂਸਰਾ, ਬੇਅਦਬ ਰਾ ਕੈਜ ਰਾਹੇ ਸ਼ਾਂ ਖਬਰ ਬੇਅਦਬ ਅਜ਼ ਹੱਕ ਹਮੇਸ਼ਾ ਬੇਖਬਰ। ਤੀਸਰਾ, ਬੇਅਦਬ ਹਰਗਿਜ਼ ਬਹੱਕ ਰਾਹੇ ਨਯਾਫਤ ਰਾਹੇ ਹੱਕ ਰਾਹੇ ਚ ਗੁਮ ਰਾਹੇ ਨਯਾਫਤ। ਚੌਥਾ, ਹਾਦੀਏ ਰਾਹੇ ਖੁਦਾ ਆਮਦ ਅਦਬ بے ادب خالی ست از الطاف اب. پنجواں بے ادب راہ خدا کے داندش ہر کرا کہرے خدا میں راندش. چھواں در پناہ سائے آئے مردان حق گر روی آن ادب یا بھی سبق. ستواں بے ادب آن جا ادب آموز شد این چراغ گل جہاں افروز شد. اٹھواں اے خدا ہر بے ادب را دے ادب تاں گزارد عمر اندر یاد رب. نواں این ادب تاں زیست بر افراق کس آنک غافل نیست از حق یک نفس. بھائی نند لال جی زندگی نامہ. بھائی نند لال جی دے انہ بچنا دے بھاو ارتھ نمبر وار اس پرکار ہن. پہلا سچے سائیں اکال پرخ دے جو لوڑن ہار طلبگار ہن انہ دی رہنی صدا ادب بھے بھاونی والی ہندی ہے اتے او ایس ادب بھے بھاؤ نو اندر وسا کے کرتار سرجن ہار دا سمرن چنتن کر دے ہن. دوسرا جیڑے بے ادب بھے بھاونی رہت ہن انہا نو اکت ادب والے ربی بندیاں دے حال دی کی سار. بے ادب سچے سائیں دی پچھان ولوں صدا درشت ہین ہی رہن دے ہن. تیسرا بے ادب نو کدے بھی سچے صاحب دا سچا مارگ نہیں ملدا اتے مارگ تو کتھے ہوئے کسے پرانی دی پہنچ سچے سائیں تیک نہیں ہو سکدی. چوتھا اس سچے مارگ دا رب دی درگاہ تائیں توڑ پچاون ہارا راہبر اے ادب ہے. جو بے ادب ہے او رب دیاں رحمتاں تو خالی ونجیا رہندا ہے. پنجواں بے ادب پرش پرماتما دے پاؤن دے طریقے نو کد جان سکدا ہے ارتھات کدے نہیں جان سکدا جس نو کہ اس دے کہر نے پچھاڑ لتاڑ چھڈیا ہووے. چھواں جے تو پرمیشر دے پیاریاں گرمکھ جناں دی شرن سنگت دے پربھاو تلے جا کے واسا پاویں تاں اتھے تینوں ایس ادب دی سنتھا ملے. ستواں اتھے جا کے بے ادب بھاونی ہین پرش بھی ادباں والا بھے بھاونی والا بن جاندا ہے. اے دیوا پھر سارے جہان وچ اجالا کرن والا ہو جاندا ہے. اٹھواں ہے اکال پرخ پرم آتما ہر ایک بے ادب پرش نو ادب دان دے جانتے او اپنی ساری آیو تیری بھاو بھگتی سمرن اندر بتیت کرے. نوواں اے ادب اس پرانی دے سیس دا تاج ہے جو کہ نمخ سواس ماتر بھی سچے سرجن ہار دی یاد تو غافل نہیں. اے پہ ہی ہے جو بندے نو بندگی اندر صدا نرمان اتے نروکار رکھدا ہے. بھے ادباں والے بندے جیوں جیوں بندگی بھاو بھگتی کردے ہن تیوں تیوں سگوں ہور نیویں ہندے جاندے ہن. او آپا کدے نہیں جڑاؤ دے اتے سرب دی رینکا ہو کے رہندے ہن. انہ دا من صدا نیواں رہندا ہے. اے انہ دا اچ متا ہے یتھا گرواک. آپس کو جو جانے نیچا سو گنیے سب تے اوچا جاں کا من ہوئے سگل کی رینا ہر ہر نام تن گھٹ گھٹ چینا. ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਸ ਗੁਰਮਤ ਭੈ ਭਾਵਨੀ ਦੇ ਵਿਵੇਕ ਧਾਰਨ ਕਰ, ਵਿਵੇਕੀ ਜਨ ਨੂੰ ਗੁਰਮਤ ਕਰਮਾਂ ਦੀ ਕਮਾਈ ਦਾ ਕਿੰਚਿਤ ਮਾਤਰ ਭੀ ਸੂਖਮ ਤੋਂ ਸੂਖਮ ਅਹੰਕਾਰ ਨਹੀਂ ਹੁੰਦਾ। ਵਿਵੇਕੀ ਜਨ ਜਿਤਨੇ ਵੀ ਵਿਵੇਕ ਕਰਮ ਕਮਾਉਂਦਾ ਹੈ, ਸਦੀਵ ਇਸੇ ਭੈ ਭਾਵਨੀ ਦੇ ਪ੍ਰਭਾਵ ਤਲੇ ਕਮਾਉਂਦਾ ਹੈ। ਇਸੇ ਕਰਕੇ ਉਹ ਗੁਰਮਤ ਭੈ ਵਿਵੇਕ ਮਾਰਗ ਤੋਂ ਕਦੇ ਥਿੜਕਦਾ ਨਹੀਂ। ਤਾਂ ਤੇ ਹਰੇਕ ਸਚਿਆਰ ਵਿਵੇਕੀ ਨੂੰ ਹਰ ਵਕਤ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ ਕਿ ਇਸ ਭੈ ਭਾਵਨੀ ਵਾਲੀ ਬਿਰਤ ਤੋਂ ਕਦੇ ਸੁੰਝਾ ਨਾ ਹੋਵੇ। ਇੱਥੋਂ ਸੁੰਝਾ ਹੋਇਆ ਤਾਂ ਥਿੜਕਿਆ। ਤਾਂ ਹੀ ਇਸ ਭੈ ਭਾਵਨੀ ਨੂੰ ਭਾਈ ਨੰਦ ਲਾਲ ਜੀ ਨੇ ਰਾਹੇ ਖੁਦਾ ਦਾ ਹਾਦੀ ਦੱਸਿਆ ਹੈ। ਇਹ ਭੈ ਜਗਿਆਸੂ ਨੂੰ ਪਾਪ ਵਿੱਚ ਪਰਵਿਰਤ ਹੋਣੋਂ ਬਚਾਉਂਦਾ ਹੈ। ਇਹ ਭੈ ਹੀ ਹੈ ਜੋ ਉਸਨੂੰ ਸਦਾ ਕੁਕਰਮਾਂ ਤੋਂ ਹੋੜਦਾ ਹਟਕਾਉਂਦਾ ਰਹਿੰਦਾ ਹੈ। ਜਿਸ ਜਗਿਆਸੂ ਦੇ ਸੀਸ ਉੱਤੇ ਅਕਾਲ ਪੁਰਖ ਦੇ ਇਸ ਭੈ ਦਾ ਤਾਜ ਹੈ, ਉਹ ਸਦਾ ਹੀ ਸਿਮਰਨ ਭਜਨ ਅੰਦਰ ਸੁਰਜੀਤ ਰਹਿੰਦਾ ਹੈ। ਤਾਂ ਤੇ ਇਸ ਭੈ ਭਾਵਨੀ ਵਾਲਾ ਗੁਰਮੁਖ ਸਿੱਖ ਹੋਣਾ ਵਿਵੇਕੀ ਜਨ ਦੀ ਇੱਕ ਅਮੁੱਲ ਗੁਣ ਨਿਸ਼ਾਨੀ ਹੈ। ਭੈ ਦੇ ਪ੍ਰਭਾਵ ਕਰਕੇ ਪਿੱਛੇ ਦੱਸੇ ਅਨੁਸਾਰ ਗੁਰਮਤ ਜਗਿਆਸੂ ਨਿਸ਼ਕਾਪ ਅਤੇ ਸ਼ੁਭ ਕਰਮੀ ਹੋ ਜਾਂਦਾ ਹੈ। ਇਸ ਕਰਕੇ ਉਹ ਜਮਦੰਡ ਦੀ ਕਾਣ ਤੋਂ ਵੀ ਰਹਿਤ ਹੁੰਦਾ ਹੋਇਆ ਨਰਕਗਾਮੀ ਹੋਣੋਂ ਸਦਾ ਲਈ ਬਚ ਜਾਂਦਾ ਹੈ ਅਤੇ ਉਸਦੇ ਸ਼ੁਭ ਕਰਮ ਨਿਸ਼ਕਾਮ ਕਰਮ ਹੁੰਦੇ ਹਨ। ਇਸ ਕਰਕੇ ਉਸਦੀ ਆਤਮ ਅਵਸਥਾ ਸੁਰਗ ਬਾਸ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੈ ਨ ਕੀਜੈ ਆਸ। ਗੁਰਵਾਕ ਦੇ ਹੁਕਮ ਅਨੁਸਾਰੀ ਵਰਤੋਂ ਵਾਲੀ ਹੋ ਜਾਂਦੀ ਹੈ। ਉਹਨਾਂ ਦੀ ਏਕੈ ਆਸਾ ਦਰਸ ਪਿਆਸਾ ਆ ਨ ਭਾਵੇ ਵਾਲੀ ਬਿਰਤੀ ਹੋਣ ਕਰਕੇ ਉਹ ਸਦਾ ਰਮਈਆ ਗੁਣ ਗਾਈਐ ਜਾਂ ਤੇ ਪਾਈਐ ਪਰਮ ਨਿਧਾਨ ਦੇ ਉੱਚ ਵਿਵੇਕ ਦੇ ਕਮਾਵਣ ਹਾਰੇ ਹੀ ਰਹਿੰਦੇ ਹਨ ਅਤੇ ਇਸ ਕਮਾਈ ਦੇ ਉੱਚ ਡੰਡੇ ਤੇ ਅਪੜ ਕੇ ਚੜ੍ਹਦੀ ਕਲਾ ਦੇ ਮਸਤੁਲ ਮਸਤ ਰੰਗਾਂ ਵਿੱਚ ਰੰਗੇ ਹੋਏ ਅਜਿਹੇ ਸੰਤ ਭਗਤ ਵਿਵੇਕੀ ਜਨਾਂ ਨੂੰ ਹੀ ਇਹ ਕਹਿਣਾ ਸ਼ੋਭਦਾ ਹੈ ਕਿ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਰਾਮਕਲੀ ਕਬੀਰ ਜੀਓ। ਬਸ ਗੁਰਮਤ ਭੈ ਦੇ ਵਿਵੇਕ ਧਾਰੀਆਂ ਦਾ ਇਹ ਸਿਧਾਂਤ ਵੀ ਭੈ ਦੀ ਵਿਵੇਕ ਧਾਰਨਾ ਤੋਂ ਹੀ ਉਪੰਨਾ ਹੈ ਕਿ ਉਹ ਕਾਲ ਦੇ ਭੈ ਤੋਂ ਵੀ ਰਹਿਤ ਹੋ ਜਾਂਦੇ ਹਨ। ਇਹ ਭੈ ਸਾਨੂੰ ਪ੍ਰਥਮ ਅਕਾਲ ਪੁਰਖ ਦਾ ਅਦਬ ਸਿਖਾਲਦਾ ਹੈ ਅਤੇ ਅਕਾਲ ਪੁਰਖ ਜਿਹਾ ਹੀ ਅਕਾਲੀ ਬਾਣੀ ਦਾ ਅਦਬ ਅਤੇ ਇਸ ਅਕਾਲੀ ਬਾਣੀ ਦੇ ਪੁੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚੇ ਗੁਰਦੇਵ ਸਮਾਨ ਅਦਬ ਕਰਨਾ ਸਿਖਾਲਦਾ ਹੈ। ਗੁਰਬਾਣੀ ਦੀਆਂ ਪੋਥੀਆਂ ਦਾ ਅਦਬ, ਪੋਥੀ ਪਰਮੇਸ਼ਰ ਕਾ ਥਾਨ ਦੇ ਗੁਰਵਾਕ ਅਨੁਸਾਰ ਕਰਨਾ ਕਰਾਉਣਾ, ਇਹ ਵੀ ਵਿਵੇਕੀ ਜਨਾਂ ਦਾ ਸੱਚਾ ਭੈ ਭਾਵਨੀ ਵਾਲਾ ਵਿਵੇਕ ਕਰਮ ਇਸ ਗੁਰਮਤ ਭੈ ਧਾਰਨ ਰੂਪੀ ਹੁਕਮ ਕਮਾਵਣ ਤੋਂ ਉਪੰਨਾ ਹੈ। 17. ਗੁਰਦੁਆਰਿਆਂ ਦੀ ਯਾਤਰਾ ਕਿਉਂ ਕਰਨੀ ਚਾਹੀਦੀ ਹੈ? ਇਸ ਭੈ ਅਦਬ ਦੀ ਸ਼੍ਰੇਣੀ ਤਾਬਿਆ ਹੀ ਸਮੂਹ ਗੁਰਦੁਆਰੇ ਸਾਹਿਬਾਨ ਦੀ ਅਦਬ ਯਾਤਰਾ ਦਾ ਹੁਕਮ ਆਉਂਦਾ ਹੈ। ਯਥਾ ਗੁਰਵਾਕ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ, ਲੈ ਧੂਰ ਮੁਖ ਲਾਵਾ। ਆਸਾ ਮਹੱਲਾ ਚੌਥਾ। ਅੱਜ ਕੱਲ੍ਹ ਦੇ ਪੱਛਮੀ ਵਿੱਦਿਆ ਅਵਿੱਦਿਆ ਦੇ ਪੜਾਕੂ ਨਾਮ ਧਰੀਕ ਸਿੱਖਾਂ ਨੇ ਗੁਰੂ ਦੁਆਰੇ ਅਸਥਾਨਾਂ ਅੱਗੇ ਸੀਸ ਨਿਵਾਉਣਾ ਅਤੇ ਮਸਤਕ ਟੇਕ ਕੇ ਚਰਨ ਧੂੜ ਲਾਉਣਾ ਆਪਣੇ ਮਨ ਦੇ ਮਤੇ ਮੂਜਬ ਹੀ ਮਨਮਤ ਸਮਝ ਰੱਖਿਆ ਹੈ। ਅਜਿਹੇ ਚੰਚਲ ਮਤੀ ਪੁਰਸ਼ ਜਦੋਂ ਵੀ ਕਿਸੇ ਸਿੰਘ ਵਿਵੇਕੀ ਨੂੰ ਐਸਾ ਕਰਦਾ ਦੇਖਦੇ ਸੁਣਦੇ ਹਨ ਤਾਂ ਕੁਤਰਕ ਟਿਚਰਾਂ ਕਰਦੇ ਹਨ। ਉਹਨਾਂ ਨੂੰ ਆਪਣੇ ਹੀ ਅਗਿਆਨ ਅਤੇ ਗੁਰਮਤਹੀਣਤਾ ਦਾ ਪਤਾ ਨਹੀਂ ਹੁੰਦਾ। ਇਸ ਗੁਰਮਤਹੀਣ ਅਗਿਆਨ ਦੇ ਅਧੀਨ ਹੋਏ ਹੋਏ ਉਹ ਗੁਰਮਤ ਦੇ ਗੂੜ ਆਸ਼ੇ ਅਤੇ ਉੱਚ ਕਮਾਈਆਂ ਤੋਂ ਊਰੇ ਹੀ ਰਹਿ ਜਾਂਦੇ ਹਨ। ਬਿਬੇਕੀ ਗੁਰਮੁਖ ਜਨਾਂ ਦੇ ਸਨਮੁਖ ਗੁਰੂ ਕੇ ਹੁਕਮਾਂ ਦਾ ਪਾਲਣਾ ਕਮਾਉਣਾ ਹੁੰਦਾ ਹੈ। ਉਹਨਾਂ ਹੁਕਮਾਂ ਦੀ ਕਮਾਈ ਫੇਰ ਉਕਤ ਬਿਬੇਕੀਆਂ ਦੀ ਆਤਮ ਦ੍ਰਿਸ਼ਟ ਬਿਰਤੀ ਨੂੰ ਏਵਡ ਦਿਬ ਅਤੇ ਉੱਚੀ ਕਰ ਦਿੰਦੀ ਹੈ ਕਿ ਜਿਉਂ ਜਿਉਂ ਉਹ ਗੁਰ ਅਸਥਾਨਾਂ ਉੱਪਰ ਦੀ ਨਿਛਾਵਰ ਹੁੰਦੇ ਹਨ, ਜਿਉਂ ਜਿਉਂ ਗੁਰ ਅਸਥਾਨਾਂ ਅਗੋਚਰ ਮਸਤਕ ਨਿਵਾਉਂਦੇ ਅਤੇ ਪ੍ਰਣਾਮ ਬੰਦਨਾ ਕਰ ਕਰ ਪ੍ਰਕਰਮਾ ਲੈਂਦੇ ਹਨ, ਤਿਉਂ ਤਿਉਂ ਉਹਨਾਂ ਨੂੰ ਪ੍ਰਤੱਖ ਗੁਰੂ ਕੀ ਜਾਗਤ ਜੋਤ ਦੇ ਕੌਤਕ ਕਟਾਕਸ਼ੀ ਚਮਤਕਾਰੇ ਦਿਦਾਰੇ ਦਰਸਾਰੇ ਹੁੰਦੇ ਹਨ। ਅਤੇ ਜਿਉਂ ਜਿਉਂ ਇਹ ਕੌਤਕ ਵਰਤਾਰੇ ਅੰਦਰ ਆ ਕੇ ਵਰਤਦੇ ਹਨ, ਤਿਉਂ ਤਿਉਂ ਉਕਤ ਅਦਬ ਸਨਮਾਨ ਦੇ ਨਿਛਾਵਰੀ ਤਰੀਕਿਆਂ ਭੈ ਭਾਵਨੀ ਦੀਆਂ ਗੁਰਮਤ ਰੋ ਰੀਤਾਂ ਉੱਤੇ ਘੋਲੇ ਵਾਰਨੇ ਵੰਜਣ ਨੂੰ ਹੋਰ ਵੀ ਸ਼ਰਧਾ ਭਾਵਨੀਆਂ ਦੀਆਂ ਤਰੰਗਾਂ ਉੱਠਦੀਆਂ ਹਨ। 18ਵਾਂ ਇਤਿਹਾਸਕ ਗੁਰ ਅਸਥਾਨਾਂ ਤੇ ਸ਼ਹੀਦੀ ਸਥਾਨਾਂ ਲਈ ਤਨ ਮਨ ਧਨ ਵਾਰਨਾ ਤੇ ਸ਼ਸਤਰਾਂ ਦਾ ਸਤਿਕਾਰ। ਇਹਨਾਂ ਸ਼ਰਧਾ ਭਿੰਨੀਆਂ ਉਮੰਗਾਂ ਦੇ ਆਤਮ ਤਰੰਗੀ ਮਰਜੀਵੜੇ ਹੀ ਆਪਣੇ ਗੁਰ ਅਸਥਾਨਾਂ ਦੀ ਬੇਅਦਬੀ ਨੂੰ ਦੇਖ ਕੇ ਮਰ ਮਿਟਣ ਨੂੰ ਤਿਆਰ ਹੋ ਜਾਂਦੇ ਹਨ ਅਤੇ ਅਜਿਹੇ ਮਰਜੀਵੜਿਆਂ ਦੀਆਂ ਸ਼ਹੀਦੀਆਂ ਅਤੇ ਹੋਰ ਅਨੇਕ ਪ੍ਰਕਾਰੀ ਘਾਲਣਾ ਹੀ ਕੌਮੀ ਜੀਵਨ ਵਿੱਚ ਜਾਨ ਪਾਉਣ ਦਾ ਰੰਗ ਲਿਆਉਂਦੀਆਂ ਹਨ, ਕਿਉਂਕਿ ਉਹ ਗੁਰਮਤ ਭੈ ਦੀ ਕਮਾਈ ਦੁਆਰਾ ਨਿਰਭੈ ਪਦ ਨੂੰ ਪ੍ਰਾਪਤ ਹੋ ਚੁੱਕੇ ਹੁੰਦੇ ਹਨ ਅਤੇ ਇਸ ਨਿਰਭੈ ਪਦ ਅੰਦਰ ਖੇਡਦਿਆਂ ਹੋਇਆਂ ਜਾਨ ਉੱਪਰ ਦੀ ਖੇਡ ਜਾਣਾ ਇੱਕ ਆਤਮ ਆਨੰਦੀ ਅਵਸਥਾ ਵਿੱਚ ਅਰੂੜ ਹੋ ਕੇ ਜੋ ਕੁਝ ਵੀ ਉਹ ਆਪਣੇ ਗੁਰ ਅਸਥਾਨਾਂ ਦੀ ਰੱਖਿਆ ਨਿਮਿਤ ਕਰਦੇ ਹਨ ਸਭ ਗੁਰੂ ਦੀ ਪ੍ਰੇਰਨਾ ਅਤੇ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਹੁੰਦਾ ਹੈ। ਕੋਈ ਹੈਂਕੜ ਹੰਕਾਰ ਤੋਂ ਉਪੰਨਾ ਸੰਸਕਾਰ ਨਹੀਂ ਹੁੰਦਾ। ਕਿਸੇ ਨੂੰ ਭੈ ਦੇਣ ਅਤੇ ਭੈ ਦਿਖਾਉਣ ਹਿੱਤ ਨਹੀਂ ਹੁੰਦਾ, ਪਰੰਤੂ ਨਿਰਭੈ ਪਦ ਅੰਦਰ ਅਰੂੜ ਹੋਣ ਕਰਕੇ ਉਹ ਕਿਸੇ ਦਾ ਭੈ ਵੀ ਨਹੀਂ ਮੰਨਦੇ ਅਤੇ ਨਾ ਹੀ ਕਿਸੇ ਵਿਡਾਣੀ ਈਨ ਅਤੇ ਦਬਦਬੇ ਹੇਠ ਆ ਕੇ ਆਪਣੇ ਗੁਰ ਅਸਥਾਨ ਨਿਮਿਤ ਮਰ ਮਿਟਣ ਵਾਲੀ ਨਿਰਭੈ ਵਿਵਸਥਾ ਤੋਂ ਟਲਦੇ ਹਨ। ਗੁਰੂ ਦੁਆਰੇ ਸਾਹਿਬਾਨ ਅਤੇ ਗੁਰੂ ਘਰ ਦੇ ਸ਼ਹੀਦ ਅਸਥਾਨਾਂ ਦੀ ਸ਼ਾਨ ਇੱਜ਼ਤ ਆਬਰੂ ਕਾਇਮ ਦਾਇਮ ਰੱਖਣ ਲਈ ਤਨ ਮਨ ਧਨ ਦਾ ਹੋਮ ਦੇਣਾ ਉਹਨਾਂ ਦੀ ਇੱਕ ਸਹਿਜ ਸੁਭਾਵੀ ਆਤਮ ਖੇਡ ਹੈ। ਗੁਰਦੁਆਰੇ ਸਾਹਿਬਾਨ ਦੇ ਅਦਬ ਸਨਮਾਨ ਤੋਂ ਉਤਰ ਕੇ ਫੇਰ ਸ਼ਸਤਰਾਂ ਦਾ ਸਨਮਾਨ ਅਦਬ ਵੀ ਐਨ ਗੁਰਮਤ ਬਿਬੇਕ ਹੈ। ਜਿੱਤੇ ਸ਼ਸਤਰ ਨਾਮੰ ਨਮਸਕਾਰ ਤਾਮੰ जते अस्त्र भेयंग नमस्कार तेयंग दे श्री दशमेश वाक दसदे हन के शस्त्रां अस्त्रां दा कैसा अदब सन्मान गुरु घर अंदर है। जो शस्त्र धारी होके शस्त्रां दा अदब सन्मान नहीं जानदा उसनू शस्त्रां दी कदर ही की। धर्म युद्ध अखाड़े विच शस्त्र सन्मानी सिंह सूरबीर दी सदा जय है। उससे सूरबीर सिंह नू शस्त्र शोभदे हन जो शस्त्रां दा सन्मान करना जानदा है। जिस शस्त्र नू आम संसारी तलवार आखदे हन उसका प्रसिद्ध नाम गुरु खालसा जी की भाषा अंदर श्री साहिब है। जिस शस्त्र दे नाम नू ही इतना सन्मान दिता गया है उस शस्त्र दे संभाल के रखण सजाउण अते चलाउण वर्तन विच तां केवड़ वड़ा सन्मान होना लोड़ींदा है। जिन्हां विवेकहीन पुरशां नू इस सन्मान अदब दी सार नहीं ओ अक्सर शस्त्र सन्मान करनहारे सच्यार सिंह नू शस्त्र पूजक नाउं धर के मखोल करया करदे हन। जो सिंह सूरमे विवेकी हन ओ श्री दशमेश जी दे हुक्मां दी पालना करदे होए शस्त्रां दा सन्मान सिरों परंद होके करदे हन। उनां दा शस्त्रां दा सन्मान करना गुरु कलगीधर जी खड़गधारी दे हुक्मां दी पालना करना है। परवाह नहीं लोग कुछ भी मेणे मारन विवेकी जन हुक्म कमावण हारे सिंह नूं सतगुरु दे हुक्म पालण दा भय संसारियां दे मेणियां तुखणियां दे भय नालों कुटान कोट दर्जा अधिक श्रेष्ठ है। गुरु दशमेश जी दे सिंह सूरमे शस्त्र जो धारण करदे हन सो लोक दिखावे या लोकां दी मनौत लई नहीं करदे केवल सतगुरु साहिब जी दे हुक्मी बंदे होके करदे हन। हुक्मी बंदे होके ही शस्त्रां दा सन्मान करदे हन ते हुक्मी बंदे होके ही शस्त्रां नू धर्म युद्ध अंदर वरतदे हन। ए निर्भय अकाली पंथ ही श्री दशमेश जी ने धर्म रख्या लई चलाया है। भय देण हारे अधर्मी अत्याचारी जरवाणियां पासों दीना गरीबां दी रख्या करन हित जद भी लोड़ पवे अते जदों भी गुरु अते गुरु पंथ दी आग्या होवे तदों ही काल दे पै तों निर्भय अकाली वीर शस्त्रां दी सहायता द्वारा ही दुर्जन शत्रुआं दा खै करके दीना दी रख्या करनगे अते जद कदे भी धर्म दी हानि दा होर कोई इलाज शस्त्र उठाए बगैर ना हो सकदा होवे तां निधड़क अते निसंग शस्त्र फड़ के धर्म युद्ध अंदर जुट जाणगे। श्री दशमेश जी दे अवतार धारण अते एह अवतारी शस्त्र धारी निर्भय निरंकारी खालसा अकाली पंथ चलावण दा जो असल अभिप्रा है ओ श्री दशमेश जी दे हेठ लिखे श्री मुख वाक बचन तों स्पष्ट सिद्ध है। यथा हम एका जगत मो आए धर्म हेत गुरदेव पठाए जहां तहां तुम धर्म बिथारो दुष्ट दोखियन पकर पछारो याही काज धरा हम जनमंग समझ लेहो साधु सब मनमंग धर्म चलावन संत उबारन दुष्ट सभन को मूल उपारन। ਬਚਿੱਤਰ ਨਾਟਕ ਪਾਤਸ਼ਾਹੀ ਦਸਵੀਂ ਅਧਿਆਏ 6 ਇਸ ਪ੍ਰਕਾਰ ਦੇ ਧਰਮ ਯੁੱਧ ਦੇ ਸਿਧਾਂਤ ਤੋਂ ਸੱਖਣੇ ਕਿਸੇ ਹੋਰ ਮਨੋਰਥ ਲਈ ਸ਼ਸਤਰਧਾਰੀ ਖਾਲਸਾ ਜੀ ਨੂੰ ਸ਼ਸਤਰ ਉਠਾਉਣ ਦੀ ਆਗਿਆ ਨਹੀਂ। ਧਰਮ ਰੱਖਿਆ ਲਈ ਧਰਮ ਯੁੱਧ ਦਾ ਸਿਧਾਂਤ ਆਦਰਸ਼ ਸਦੀਵ ਲਈ ਅਟਲ ਦਸ਼ਾ ਵਿੱਚ ਨਿਯਤ ਹੋ ਗਿਆ ਅਤੇ ਸ਼ਸਤਰਧਾਰੀ ਗੁਰੂ ਖਾਲਸਾ ਪੰਥ ਦੀ ਅਕਾਲੀ ਸਾਜਨਾ ਵੀ ਅਟਲਤਾ ਸਹਿਤ ਸਥਾਪਨ ਹੋ ਗਈ। ਹੁਣ ਜੋ ਇਸ ਅਟਲ ਅਤੇ ਅਕਾਲੀ ਆਦਰਸ਼ ਅੰਦਰ ਅਦਲਾ ਬਦਲੀ ਅਥਵਾ ਹੋਰ ਕਿਸੇ ਪ੍ਰਕਾਰ ਦੀ ਗੜਬੜ ਕਰੇਗਾ, ਸੋ ਸ੍ਰੀ ਦਸ਼ਮੇਸ਼ ਜੀ ਦੇ ਆਦਰਸ਼ੀ ਸਿਧਾਂਤ ਅਤੇ ਅਟਲ ਅਕਾਲੀ ਹੁਕਮਾਂ ਤੋਂ ਬੇਮੁੱਖ ਹੋਵੇਗਾ। ਕੇਵਲ ਪੇਟ ਪਾਲਣ ਦੀ ਖਾਤਰ ਪਾਟੜਿਆਂ ਆਦਿ ਡਿੰਬ ਧਾਰੀਆਂ ਨਿਆਈ ਸ਼ਸਤਰਧਾਰੀ ਸਿੰਘ ਸੱਜਣ ਸ਼੍ਰੀ ਖੜਗਧਾਰੀ ਦਸ਼ਮੇਸ਼ ਜੀ ਦੇ ਹੁਕਮਾਂ ਤੋਂ ਉਲਟ ਹੈ। ਆਪ ਭੈ ਮੰਨਣ ਹਾਰੇ ਅਤੇ ਹੋਰਨਾਂ ਨੂੰ ਭੈ ਦੇਣ ਹਾਰੇ ਸੰਸਾਰੀ ਮਾਇਕ ਮਨੋਰਥਾਂ ਲਈ ਵੈਰ ਵਿਰੋਧ ਕਮਾਵਣ ਹਾਰੇ ਜਰਵਾਣਿਆਂ ਦੇ ਖਲਦਲਾਂ ਵਿੱਚ ਕੇਵਲ ਉਪਜੀਵਕਾ ਹਿੱਤ ਲੋਭ ਲਹਿਰ ਦੇ ਮਾਰੇ ਸ਼ਸਤਰਧਾਰੀ ਬਣ ਕੇ ਚਾਕਰੀਆਂ ਕਰਨੀਆਂ ਸ਼ਸਤਰਧਾਰੀ ਪਦ ਨੂੰ ਲਾਜ ਲਾਉਣਾ ਹੈ। ਸਿੰਘ ਸ਼ਸਤਰਧਾਰੀ ਜੇਕਰ ਅਜਿਹੇ ਜਰਗਿਆਂ ਵਿੱਚ ਜਾ ਕੇ ਕੇਵਲ ਉਪਜੀਵਕਾ ਨਿਮਿਤ ਨੌਕਰ ਹੋਣਗੇ ਤਾਂ ਉਹਨਾਂ ਦੀ ਸੂਰਮਤਾਈ ਨੂੰ ਵੱਟਾ ਹੀ ਨਹੀਂ ਲੱਗੇਗਾ, ਬਲਕਿ ਸੂਰਮਤਾਈ ਦੀ ਅਸਲ ਸਪਿਰਿਟ ਹੀ ਉਹਨਾਂ ਦੇ ਅੰਦਰ ਨਹੀਂ ਰਹੇਗੀ। ਸੂਰਮਤਾਈ ਸੂਰਬੀਰਤਾ ਦੀ ਸਪਿਰਿਟ ਬਿਹੂਣ ਸਿੰਘ ਕਾਹਦਾ? ਸਿੰਘ ਸੂਰਮਾ ਉਹ ਹੈ ਜੋ ਬੀਰ ਰਸ ਦੇ ਨਿਰਭੈ ਪਦ ਅਤੇ ਚੜ੍ਹਦੀ ਕਲਾ ਵਿੱਚ ਖੇਲਦਾ ਹੈ, ਅਤੇ ਨਿਰਭੈਤਾ ਅਤੇ ਚੜ੍ਹਦੀ ਕਲਾ ਉੱਥੇ ਹੈ ਜਿੱਥੇ ਲੋਭ ਲਹਿਰ ਨਹੀਂ, ਜਿੱਥੇ ਮਾਇਕ ਮਨੋਰਥ ਨਹੀਂ, ਜਿੱਥੇ ਮਾਇਆਵੀ ਜੀਵਾਂ ਦੀ ਮੁਥਾਜੀ ਨਹੀਂ, ਜਿੱਥੇ ਗੁਰੂ ਅਕਾਲ ਤੋਂ ਛੁੱਟ ਅਤੇ ਗੁਰੂ ਪੰਥ ਦੀ ਆਗਿਆ ਤੋਂ ਉਲਟ ਹੋਰ ਕਿਸੇ ਦੀ ਈਨ ਮਨੌਤੀ ਨਹੀਂ, ਜਿੱਥੇ ਇਸ ਪ੍ਰਕਾਰ ਦੀ ਕਾਣ ਹੈ ਉੱਥੇ ਨਿਰਭੈ ਪਦ ਕਿੱਥੇ, ਅਤੇ ਨਿਰਭੈ ਪਦ ਵਾਲੀ ਨਿਰਭੈਤਾ ਬਿਹੂਣ ਸ੍ਰੀ ਸਾਹਿਬ ਸਾਰਖੇ ਸ਼ਸਤਰ ਨੂੰ ਧਾਰਨ ਕਰਨਾ ਸ੍ਰੀ ਸਾਹਿਬ ਦੀ ਬੇਅਦਬੀ ਕਰਨਾ ਹੈ।